ਰੇਕੀ ਗ੍ਰੈਂਡ ਮਾਸਟਰ ਡਾਕਟਰ ਕੁਲਜੀਤ ਚੀਮਾ ਭਾਰਤ ਦੇ ਵੈਦਿਕ ਸੱਭਿਆਚਾਰ, ਫਾਰਸੀ ਸਾਹਿਤ, ਸਿੱਖ ਰੂਹਾਨੀਅਤ ਅਤੇ ਪੱਛਮੀ ਜੀਵਨ ਜਾਚ ਦਾ ਅਨੋਖਾ ਸੰਗਮ ਹਨ। ਆਤਮਿਕ ਅਤੇ ਅਕਾਦਮਿਕ ਖੋਜ ਦਾ ਉਹਨਾਂ ਨੇ ਲੰਬਾ ਸਫ਼ਰ ਕੀਤਾ ਹੈ। MA ਸੰਸਕ੍ਰਿਤ ਤੋਂ ਬਾਅਦ ਯੋਗ ਦਰਸ਼ਨ ਵਿੱਚ PhD, ਫਾਰਸੀ ਸਾਹਿਤ ਵਿੱਚ ਮਾਸਟਰ ਡਿਗਰੀ, MA ਪੰਜਾਬੀ ਅਤੇ ਕੋਸ਼ਕਾਰੀ ਦੇ ਖੇਤਰ ਵਿੱਚ ਖੋਜ ਕਾਰਜ, ਜਿੱਥੇ ਇੱਕ ਪਾਸੇ ਇਹ ਇੰਨੇ ਵਿਵਿਧ ਪ੍ਰਕਾਰੀ ਅਕਾਦਮਿਕ ਕਾਰਜ ਚੱਲ ਰਹੇ ਸਨ, ਉੱਥੇ ਨਾਲੋਂ ਨਾਲ ਆਤਮਿਕ ਅਨੁਭਵ ਅਤੇ ਖੋਜ ਦਾ ਸਫ਼ਰ ਵੀ ਜਾਰੀ ਸੀ। ਇਸੇ ਦੌਰਾਨ ਕੁਝ ਅਰਸਾ ਉਰਦੂ ਸ਼ਾਇਰੀ ਦਾ ਦੌਰ ਵੀ ਚੱਲਿਆ ਅਤੇ ਉੱਤਰੀ ਭਾਰਤ ਦੀ ਉਰਦੂ ਸ਼ਾਇਰੀ ਵਿੱਚ ਇੱਕ ਖਾਸ ਪਛਾਣ ਹਾਸਲ ਕੀਤੀ। ਰੂਹਾਨੀ ਗਿਆਨ ਦਾ ਸਫ਼ਰ ਸਕੂਲ ਦੌਰਾਨ ਹੀ ਵਿਵੇਕਾਨੰਦ ਦੀਆਂ ਲਿਖਤਾਂ ਤੋਂ ਸ਼ੁਰੂ ਹੋ ਗਿਆ ਸੀ। ਅੱਗੇ ਚੱਲ ਕੇ ਵੇਦ, ਉਪਨਿਸ਼ਦ, ਪੁਰਾਣ, ਗੀਤਾ ਅਤੇ ਹੋਰ ਯੋਗ ਗ੍ਰੰਥਾਂ ਦਾ ਗਹਿਨ ਅਧਿਐਨ ਕੀਤਾ। ਨਵੀਂ ਦਿੱਲੀ ਤੋਂ ਰੇਕੀ ਗ੍ਰੈਂਡ ਮਾਸਟਰ ਕਰਨ ਤੋਂ ਬਾਅਦ ਕੈਨੇਡਾ ਦੇ ਵੱਖ ਵੱਖ ਸੰਸਥਾਨਾਂ ਤੋਂ ਵਿਹਾਰਕ ਯੋਗਾ ਦੇ ਵੱਖ ਵੱਖ ਖੇਤਰਾਂ ਦੀ ਟ੍ਰੇਨਿੰਗ ਲਈ ਅਤੇ ਜੈਮੋਲੋਜੀ, ਰਿਫਲੈਕਸੋਲੋਜੀ ਆਦਿ ਦੇ ਵਿਸ਼ਿਆਂ 'ਚ ਵਿਸ਼ੇਸ਼ ਕੋਰਸ ਲਏ। ਗਿਆਨ, ਅਨੁਭਵ ਅਤੇ ਖੋਜ ਦੇ ਵਿਭਿੰਨ ਖੇਤਰਾਂ ਦਾ ਸਫ਼ਰ ਅਖੀਰ ਆ ਕੇ ਗੁਰਬਾਣੀ ਦੇ ਵਿਸ਼ਾਲ ਸਾਗਰ ਵਿੱਚ ਸਮੋ ਗਿਆ। ਉਹਨਾਂ ਦਾ ਇਹ ਕਹਿਣਾ ਹੈ ਕਿ ਆਤਮਿਕ ਖੋਜ ਅਤੇ ਅਨੁਭਵ ਦੇ ਟੇਢੇ ਮੇਢੇ ਅਤੇ ਔਖੇ ਕਾਰਜ ਨੂੰ ਸਿੱਖ ਗੁਰੂਆਂ ਅਤੇ ਗੁਰਬਾਣੀ ਨੇ ਬਹੁਤ ਸਹਿਜ ਅਤੇ ਸਰਲ ਬਣਾ ਦਿੱਤਾ ਹੈ। ਕੁਝ ਸਮਾਂ ਪਹਿਲਾਂ ਉਹਨਾਂ ਕੈਨੇਡਾ ਵਿੱਚ ਰੇਕੀ ਹੀਲਰ ਦੇ ਤੌਰ 'ਤੇ ਕੰਮ ਆਰੰਭ ਕੀਤਾ ਸੀ, ਪਰ ਖੁਦ ਬ ਖੁਦ ਹੀ ਸਾਧਨਾ ਦਾ ਇੱਕ ਅਜਿਹਾ ਨਿਵੇਕਲਾ ਸਿਸਟਮ ਵਿਕਸਿਤ ਹੋ ਗਿਆ ਜਿਸ ਨੇ ਕਿੰਨੇ ਹੀ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ। ਪਹਿਲੇ ਲੈਕਚਰ 'ਚ ਉਹਨਾਂ ਰੇਕੀ ਹੀਲਿੰਗ ਦੇ ਬਾਨੀ ਡਾਕਟਰ ਮਿਕਾਓ ਉਸੂਈ ਦੁਆਰਾ ਪੇਸ਼ ਕੀਤੇ ਗਏ ਰੇਕੀ ਮੂਲ ਮੰਤਰ ਜਾਂ ਮੂਲ ਰੇਕੀ ਸਿਧਾਂਤਾਂ ਦੀ ਵਿਆਖਿਆ ਕੀਤੀ।
ਅਸਤੋ ਮਾਂ ਸਦਗਮਏ, ਤਮਸੋ ਮਾਂ ਜੋਤਿਰਗਮਏ, ਮ੍ਰਿਤਿਓਰ ਮਾਂ ਅੰਮ੍ਰਿਤਮ ਗਮਏ। ਹੇ ਪਰਮਾਤਮਾ, ਮੈਨੂੰ ਝੂਠ ਤੋਂ ਸੱਚ ਵੱਲ ਲੈ ਚੱਲ, ਹਨੇਰੇ ਤੋਂ ਪ੍ਰਕਾਸ਼ ਵੱਲ ਅਤੇ ਮੌਤ ਤੋਂ ਅਮਰਤਾ ਵੱਲ ਲੈ ਚੱਲ। ਅੱਜ ਜੀਵਨ ਅਨੇਕਾਂ ਉਤਰਾਅ ਚੜ੍ਹਾਅ ਨਾਲ ਜੂਝ ਰਿਹਾ ਹੈ। ਤਿੰਨ ਤਰ੍ਹਾਂ ਦੇ ਦੁੱਖਾਂ ਵਿੱਚ ਅਸੀਂ ਡੁੱਬੇ ਹਾਂ। ਆਦਿ ਭੌਤਿਕ ਦੁੱਖ, ਸਰੀਰਕ ਕਸ਼ਟ ਹਨ। ਅਧਿਆਤਮਿਕ ਦੁੱਖ, ਮਾਨਸਿਕ ਕਸ਼ਟ ਹਨ। ਡਿਪਰੈਸ਼ਨ, ਤਣਾਅ, ਚਿੰਤਾ, ਡਰ, ਕ੍ਰੋਧ, ਬੇਚੈਨੀ ਆਦਿ ਨਾਲ ਸਮਾਜ ਦਾ ਜ਼ਿਆਦਾ ਹਿੱਸਾ ਗ੍ਰਸਤ ਹੈ। ਆਦਿ ਦੈਵਿਕ ਦੁੱਖ, ਕੁਦਰਤ ਵੱਲੋਂ ਪਈਆਂ ਕਰੋਪੀਆਂ ਹਨ। ਹੜ੍ਹ, ਤੂਫਾਨ, ਅੱਗਜਨੀ, ਸੋਕਾ, ਭੁਚਾਲ, ਮਹਾਂਮਾਰੀ ਵਰਗੇ ਦੁੱਖਾਂ ਨੂੰ ਝੇਲਦਾ ਮਨੁੱਖ, ਐਸੀ ਸਥਿਤੀ ਵਿੱਚ ਅੱਜ ਮਨੁੱਖਤਾ ਨੂੰ ਮਦਦ ਦੀ ਲੋੜ ਹੈ। ਮਾਨਵਤਾ ਦੇ ਦੁੱਖਾਂ ਨੂੰ ਦੂਰ ਕਰਨ ਲਈ ਉੱਦਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਮਨੁੱਖੀ ਚੇਤਨਾ ਨੂੰ ਪਰਿਵਰਤਿਤ ਕਰਨਾ ਜ਼ਰੂਰੀ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕੋ ਵਾਕ ਵਿੱਚ ਹੈ, ਅਤੇ ਉਹ ਹੈ ਆਤਮ ਸ਼ਕਤੀ ਦਾ ਵਿਕਾਸ। ਅਸੀਂ ਹਰੇਕ ਧਰਮ, ਹਰੇਕ ਅਧਿਆਤਮਿਕ ਪਰੰਪਰਾ ਦਾ ਸਨਮਾਨ ਕਰਦੇ ਹਾਂ, ਸਭ ਪ੍ਰਤੀ ਸ਼ਰਧਾ ਭਾਵਨਾ ਰੱਖਦੇ ਹਾਂ, ਪਰ ਇਹ ਕਿਸੇ ਧਰਮ ਦੀ ਸਿੱਖਿਆ ਨਹੀਂ ਹੈ। ਇਹ ਆਤਮ ਸ਼ਕਤੀ ਦਾ ਗਿਆਨ ਜਾਂ ਪੜ੍ਹਾਈ ਹੈ, ਜਿਸ ਦਾ ਸੰਬੰਧ ਆਤਮ ਗਿਆਨ, ਆਤਮ ਰਹੱਸ ਅਤੇ ਆਤਮ ਅਨੁਭਵ ਦੇ ਨਾਲ ਹੈ। ਤੁਹਾਡੀ ਆਤਮਾ ਵਿੱਚ ਇਤਨੀ ਤਾਕਤ ਹੈ ਕਿ ਉਹ ਤੁਹਾਡੇ ਜਿਸਮ ਨੂੰ ਨਿਰੋਗ ਰੱਖ ਸਕਦੀ ਹੈ, ਨਵੀਂ ਸ਼ਕਤੀ ਪ੍ਰਦਾਨ ਕਰ ਸਕਦੀ ਹੈ ਅਤੇ ਜੀਵਨ ਵਿੱਚ ਚਮਤਕਾਰੀ ਢੰਗ ਨਾਲ ਪਰਿਵਰਤਨ ਲਿਆ ਸਕਦੀ ਹੈ। ਅਤੇ ਫਿਰ ਉਸ ਸ਼ਕਤੀ ਨਾਲ ਤੁਸੀਂ ਆਪਣਾ ਜੀਵਨ ਬਦਲੋ ਜਾਂ ਦੁਨੀਆ ਦਾ, ਤੁਹਾਡੀ ਇੱਛਾ 'ਤੇ ਨਿਰਭਰ ਹੈ। ਆਪਣਾ ਜੀਵਨ ਬਦਲ ਕੇ ਹੀ ਦੂਜੇ ਨੂੰ ਬਦਲਣ ਲਈ ਪ੍ਰੇਰਿਆ ਜਾ ਸਕਦਾ ਹੈ। ਆਤਮ ਗਿਆਨ ਆਤਮ ਚੇਤਨਾ ਅਤੇ ਆਤਮ ਅਭਿਆਸ ਦੀ ਪ੍ਰਕਿਰਿਆ ਨਾਲ ਆਤਮ ਸ਼ਕਤੀ ਵਿੱਚ ਇਤਨਾ ਵਿਕਾਸ ਹੋ ਸਕਦਾ ਹੈ ਕਿ ਤੁਸੀਂ ਆਪ ਆਪਣੀ ਬਿਮਾਰੀ ਦਾ ਇਲਾਜ ਕਰ ਸਕਦੇ ਹੋ, ਉਮਰ ਵਿੱਚ ਵਾਧਾ ਕਰ ਸਕਦੇ ਹੋ, ਚੇਤਨਾ ਦਾ ਵਿਕਾਸ ਅਤੇ ਪੂਰਨ ਪਰਿਵਰਤਨ ਲਿਆ ਸਕਦੇ ਹੋ। ਇੱਕ ਕਹਾਵਤ ਹੈ, ਹਾਥੀ ਕੇ ਪੈਰ ਮੇਂ ਸਬਕਾ ਪੈਰ, ਜਾਂ ਏਕੇ ਸਾਧੇ ਸਭ ਸਧੇ। ਭਾਵ ਇਹੀ ਹੈ ਕਿ ਆਪਣੀ ਆਤਮ ਸ਼ਕਤੀ ਨੂੰ ਜਗਾ ਕੇ ਜੀਵਨ ਦੇ ਹਰ ਪੱਖ ਨੂੰ ਖੂਬਸੂਰਤੀ ਨਾਲ ਸੰਭਾਲਿਆ ਜਾ ਸਕਦਾ ਹੈ। ਆਤਮ ਗਿਆਨ ਅਤੇ ਅਨੁਭਵ ਦੀਆਂ ਕਹਾਣੀਆਂ ਸਦੀਆਂ ਪੁਰਾਣੀਆਂ ਹਨ। ਪ੍ਰਾਣਿਕ ਉਪਚਾਰ ਯਾਨੀ ਪ੍ਰਾਣਿਕ ਹੀਲਿੰਗ ਬਾਰੇ ਵਿਸਤਾਰ ਨਾਲ ਚਰਚਾ ਹਜ਼ਾਰਾਂ ਸਾਲ ਪਹਿਲਾਂ ਹੋ ਚੁੱਕੀ ਹੈ, ਪਰ ਸਮੇਂ ਦੇ ਪ੍ਰਵਾਹ ਨਾਲ ਬਹੁਤ ਕੁਝ ਪਿੱਛੇ ਰਹਿ ਗਿਆ ਅਤੇ ਪਿਛਲੇ ਕੁਝ ਦਹਾਕਿਆਂ ਤੋਂ ਉਸ ਗੁਆਚੇ ਨੂੰ ਲੱਭਣ ਦੀ ਭਾਲ ਬਹੁਤ ਤੇਜ਼ੀ ਨਾਲ ਨਜ਼ਰ ਆ ਰਹੀ ਹੈ। ਪੱਛਮ ਵਿੱਚ ਰੇਕੀ ਹੀਲਿੰਗ, ਚੱਕਰਾ ਹੀਲਿੰਗ, ਸਾਊਂਡ ਥੈਰੇਪੀ, ਕ੍ਰਿਸਟਲ ਹੀਲਿੰਗ, ਯੋਗ, ਪ੍ਰਾਣਾਯਾਮ, ਆਯੁਰਵੇਦ ਔਰ ਮੈਡੀਟੇਸ਼ਨ ਪ੍ਰਤੀ ਵੱਧ ਰਹੀ ਗਿਣਤੀ ਅਤੇ ਰੁਝਾਨ ਇਹ ਗਵਾਹੀ ਦੇ ਰਿਹਾ ਹੈ ਕਿ ਆਤਮ ਸ਼ਕਤੀ ਦੇ ਵਿਕਾਸ ਬਾਰੇ ਜਾਣਨ ਅਤੇ ਅਨੁਭਵ ਕਰਨ ਨੂੰ ਮਨੁੱਖੀ ਚੇਤਨਾ ਬੇਚੈਨ ਹੈ। 20ਵੀਂ ਸਦੀ ਵਿੱਚ ਮੈਟਰ ਓਵਰ ਮਾਈਂਡ ਅਰਥਾਤ ਪਦਾਰਥ 'ਤੇ ਮਨ ਹਾਵੀ ਸੀ, ਲੇਕਿਨ ਅੱਜ ਪਦਾਰਥ 'ਤੇ ਆਤਮਾ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਅਸੀਂ ਇਸ ਬ੍ਰਹਿਮੰਡ ਦਾ ਹਿੱਸਾ ਹਾਂ। ਬ੍ਰਹਿਮੰਡੀ ਸ਼ਕਤੀ ਆਤਮ ਸ਼ਕਤੀ ਨਾਲ ਜੁੜੀ ਹੈ ਅਤੇ ਵਿਅਕਤੀਗਤ ਚੇਤਨਾ ਬ੍ਰਹਿਮੰਡੀ ਚੇਤਨਾ ਦਾ ਹਿੱਸਾ ਵੀ ਬਣ ਸਕਦੀ ਹੈ। ਬ੍ਰਹਿਮੰਡੀ ਚੇਤਨਾ ਨਾਲ ਜੁੜਿਆ ਵਿਅਕਤੀ ਇਸ ਅਮੁੱਖ ਖਜ਼ਾਨੇ ਦਾ ਜਿੰਨਾ ਚਾਹੇ ਉਪਯੋਗ ਕਰ ਸਕਦਾ ਹੈ। ਜਪਾਨ ਤੋਂ ਤੁਰਿਆ ਰੇਕੀ ਉਪਚਾਰ ਅੱਜ ਦੁਨੀਆ ਭਰ ਵਿੱਚ ਆਪਣੀ ਪਛਾਣ ਬਣਾ ਚੁੱਕਿਆ ਹੈ। ਰੇਕੀ ਹੀਲਿੰਗ ਵਿੱਚ ਹੀਲਰ ਵੀ ਬ੍ਰਹਿਮੰਡੀ ਊਰਜਾ ਨੂੰ ਆਪਣੇ ਹੱਥਾਂ ਰਾਹੀਂ ਪ੍ਰਵਾਹਿਤ ਕਰਕੇ ਮਰੀਜ਼ਾਂ ਦਾ ਇਲਾਜ ਕਰਦਾ ਹੈ। ਅੱਗੇ ਤੁਰਨ ਤੋਂ ਪਹਿਲਾਂ ਆਓ ਹੀਲਿੰਗ ਸ਼ਬਦ 'ਤੇ ਵਿਚਾਰ ਕਰੀਏ। ਅਮੈਰੀਕਨ ਹੈਰੀਟੇਜ ਡਿਕਸ਼ਨਰੀ ਅਨੁਸਾਰ ਇਸ ਦੇ ਅਰਥ ਇਸ ਤਰ੍ਹਾਂ ਹਨ, ਹੈਲਥ ਨੂੰ ਰੀਸਟੋਰ ਕਰਨਾ, ਸਵਸਥ ਹੋਣਾ। ਹੀਲਿੰਗ ਦਾ ਅਰਥ ਹੈ ਇਲਾਜ। ਇੱਕ ਅਰਥ ਡਿਕਸ਼ਨਰੀ ਵਿੱਚ ਰਿਪੇਅਰ ਮਤਲਬ ਠੀਕ ਕਰਨਾ। ਰੇਕੀ ਦੇ ਸੰਦਰਭ ਵਿੱਚ ਹੀਲਿੰਗ ਦਾ ਜੋ ਅਰਥ ਸਾਹਮਣੇ ਆਉਂਦਾ ਹੈ ਉਹ ਇਸ ਤਰ੍ਹਾਂ, ਅਧਿਆਤਮਿਕ ਸੰਪੂਰਨਤਾ ਜਾਂ ਸਮੁੱਚਤਾ ਪ੍ਰਦਾਨ ਕਰਨਾ। ਇੱਕ ਵਾਕ ਵਿੱਚ ਜੇ ਪਰਿਭਾਸ਼ਿਤ ਕਰਨਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਹੀਲਿੰਗ ਦਾ ਅਰਥ ਸੰਪੂਰਨ ਅਤੇ ਤੰਦਰੁਸਤ ਹੋ ਕੇ ਸਿਹਤ ਵੱਲ ਨੂੰ ਵਾਪਸੀ। ਅਧਿਆਤਮਿਕ ਪੂਰਨਤਾ ਬਿਨਾਂ ਤੰਦਰੁਸਤ ਨਹੀਂ ਰਿਹਾ ਜਾ ਸਕਦਾ। ਕਹਿਣ ਦਾ ਭਾਵ ਇਹ ਹੈ ਕਿ ਆਤਮਿਕ ਵਿਕਾਸ ਨਾਲ ਰੋਗਾਂ ਤੋਂ ਮੁਕਤ ਹੋ ਕੇ ਇੱਕ ਤੰਦਰੁਸਤ ਅਤੇ ਬਿਹਤਰ ਜੀਵਨ ਪ੍ਰਾਪਤ ਕੀਤਾ ਜਾ ਸਕਦਾ ਹੈ। ਇੱਕ ਹੀਲਰ ਲਈ ਇਹ ਪਹਿਲੀ ਸ਼ਰਤ ਹੈ ਕਿ ਉਹ ਅਧਿਆਤਮਿਕ ਮਾਰਗ ਦਾ ਰਾਹੀ ਬਣੇ ਅਤੇ ਆਤਮ ਸ਼ੁੱਧੀ ਦੀ ਪ੍ਰਕਿਰਿਆ 'ਚੋਂ ਗੁਜ਼ਰ ਕੇ ਬ੍ਰਹਿਮੰਡੀ ਊਰਜਾ ਦਾ ਸਹੀ ਪ੍ਰਯੋਗ ਕਰੇ। ਇਸ ਤਰ੍ਹਾਂ ਇੱਕ ਮਰੀਜ਼ ਲਈ ਵੀ ਜ਼ਰੂਰੀ ਹੈ ਕਿ ਹੀਲਿੰਗ ਸੈਸ਼ਨ ਤੋਂ ਬਾਅਦ ਹੀਲਰ ਦੁਆਰਾ ਪ੍ਰਵਾਹਿਤ ਊਰਜਾ ਨੂੰ ਧਿਆਨ ਅਤੇ ਯੋਗ ਦੁਆਰਾ ਸਹੀ ਤਰ੍ਹਾਂ ਕਾਰਜ ਕਰਨ ਲਈ ਰੋਮ ਰੋਮ ਵਿੱਚ ਪਹੁੰਚਣ ਲਈ ਮਦਦ ਕਰੇ। ਬ੍ਰਹਿਮੰਡੀ ਊਰਜਾ ਸਭ ਲਈ ਇੱਕੋ ਹੈ, ਲੇਕਿਨ ਹੀਲਰ ਅਤੇ ਮਰੀਜ਼ ਦੀ ਇੰਟੈਂਸ਼ਨ ਯਾਨੀ ਭਾਵਨਾ ਅਨੁਸਾਰ ਇਸ ਦਾ ਅਸਰ ਅਲੱਗ ਅਲੱਗ ਤਰ੍ਹਾਂ ਵੇਖਿਆ ਗਿਆ ਹੈ। ਅਧਿਆਤਮਿਕ ਰੂਪ ਵਿੱਚ ਵਿਕਸਿਤ ਹੀਲਰ ਦੀ ਊਰਜਾ ਪ੍ਰਵਾਹ ਦੀ ਫ੍ਰੀਕੁਐਂਸੀ ਇੱਕ ਸਧਾਰਨ ਹੀਲਰ ਨਾਲੋਂ ਭਿੰਨ ਹੁੰਦੀ ਹੈ। ਇੰਟੈਂਸ਼ਨ ਯਾਨੀ ਭਾਵਨਾ, ਇਸ ਦੀ ਤੀਬਰਤਾ ਵੀ ਇੱਕ ਊਰਜਾ ਹੈ, ਇੱਕ ਐਨਰਜੀ ਹੈ ਜੋ ਬ੍ਰਹਿਮੰਡੀ ਊਰਜਾ ਨਾਲ ਮਿਲ ਕੇ ਉਸ ਦੀ ਫ੍ਰੀਕੁਐਂਸੀ ਵਿੱਚ ਵਾਧਾ ਕਰਦੀ ਹੈ। ਇਸ ਕਰਕੇ ਹੀਲਰ ਅਤੇ ਮਰੀਜ਼ ਦੋਨਾਂ ਦੀ ਇੰਟੈਂਸ਼ਨ ਅਤੇ ਅਫਰਮੇਸ਼ਨ ਦੇ ਨਾਲ ਇਲਾਜ ਵਿੱਚ ਚਮਤਕਾਰੀ ਪ੍ਰਭਾਵ ਵੇਖਿਆ ਜਾ ਸਕਦਾ ਹੈ। ਰੇਕੀ, ਕਦੇ ਨਾ ਮੁੱਕਣ ਵਾਲੀ ਬ੍ਰਹਿਮੰਡੀ ਊਰਜਾ ਦੇ ਖਜ਼ਾਨੇ ਦੀ ਕੁੰਜੀ, ਜਿਸ ਨੂੰ ਆਪਣੇ ਸਰੀਰ, ਮਨ ਅਤੇ ਆਤਮਾ ਨੂੰ ਸੁਰਬੱਧ ਕਰਨ ਲਈ ਵਰਤਿਆ ਜਾ ਸਕਦਾ ਹੈ, ਜਿਸ ਨਾਲ ਦੂਜੇ ਵਿਅਕਤੀ ਦੇ ਵੀ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਪੱਧਰ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ ਅਤੇ ਜਿਸ ਦਾ ਇਸਤੇਮਾਲ ਪਸ਼ੂ ਪੰਛੀ, ਪੇੜ ਪੌਦੇ, ਇੱਥੋਂ ਤੀਕ ਕਿ ਦੂਜੇ ਗ੍ਰਹਿਆਂ ਤੱਕ ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਅਧਿਆਤਮਿਕ ਰੂਪ ਵਿੱਚ ਵਿਕਸਿਤ ਵਿਅਕਤੀ ਲਈ ਬ੍ਰਹਿਮੰਡੀ ਚੇਤਨਾ ਸੇਵਕ ਵਾਂਗ ਸੇਵਾ ਕਰਨ ਲਈ ਤਿਆਰ ਰਹਿੰਦੀ ਹੈ। ਇਹ ਬ੍ਰਹਿਮੰਡ ਅਮੁੱਕ ਊਰਜਾ ਦਾ ਭੰਡਾਰ ਹੈ ਜੋ ਕਿ ਹਰੇਕ ਵਿਅਕਤੀ ਨੂੰ ਹਾਸਿਲ ਹੈ। ਉੱਚੀ ਪੱਧਰ ਦੀ ਚੇਤਨਾ ਨੂੰ ਜਗਾ ਕੇ ਕੋਈ ਵੀ ਵਿਅਕਤੀ ਆਪਣੇ ਸਰੀਰ, ਮਨ ਅਤੇ ਆਤਮਾ ਨੂੰ ਸੁਰਬੱਧ ਕਰਕੇ ਇਸ ਊਰਜਾ ਦਾ ਪ੍ਰਯੋਗ ਆਪਣੇ ਲਈ ਅਤੇ ਦੂਸਰਿਆਂ ਦੇ ਕਲਿਆਣ ਲਈ ਜਿਤਨਾ ਚਾਹੇ ਕਰ ਸਕਦਾ ਹੈ। ਇੱਕ ਵਾਕ ਵਿੱਚ ਜੇ ਰੇਕੀ ਸ਼ਬਦ ਨੂੰ ਸਮਝਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਰੇਕੀ ਅਧਿਆਤਮਿਕ ਤੌਰ 'ਤੇ ਵਿਕਸਿਤ ਚੇਤਨਾ ਨਾਲ ਬ੍ਰਹਿਮੰਡੀ ਊਰਜਾ ਦਾ ਪ੍ਰਯੋਗ ਹੈ, ਯਾਨੀ ਯੂਨੀਵਰਸਲ ਐਨਰਜੀ ਗਾਈਡਿਡ ਬਾਏ ਸਪਿਰਿਚੁਅਲ ਵਿਜ਼ਡਮ। ਸਭ ਨੂੰ ਹਾਸਲ ਇਸ ਊਰਜਾ ਦਾ ਪ੍ਰਯੋਗ ਕਰਨ ਲਈ ਸਾਨੂੰ ਚੇਤਨਾ ਦੇ ਪੱਧਰ ਨੂੰ ਉੱਚਾ ਚੁੱਕਣਾ ਪਵੇਗਾ, ਆਤਮ ਸ਼ਕਤੀ ਦਾ ਵਿਕਾਸ ਕਰਨਾ ਪਵੇਗਾ। ਅੰਦਰੂਨੀ ਅਤੇ ਬਾਹਰੀ ਵਿਕਾਸ ਲਈ ਬਾਹਰੀ ਸਾਧਨਾਂ ਦੀ ਲੋੜ ਨਹੀਂ, ਸਿਰਫ ਲੋੜ ਹੈ ਆਪਣੇ ਅਧਿਆਤਮਿਕ ਚੈਨਲਾਂ ਨੂੰ ਖੋਲ੍ਹਣ ਦੀ। ਇਹਨਾਂ ਦੇ ਖੁੱਲ੍ਹਣ ਨਾਲ ਉਹ ਚਮਤਕਾਰ ਸੰਭਵ ਹਨ ਜਿਨ੍ਹਾਂ ਦੀ ਆਸ ਅਸੀਂ ਸਿੱਧਾਂ ਪੀਰਾਂ ਫਕੀਰਾਂ ਤੋਂ ਕਰਦੇ ਹਾਂ। ਆਓ ਵੇਖੀਏ ਇਸ ਊਰਜਾ ਦਾ ਪ੍ਰਯੋਗ ਅਸੀਂ ਕਿੱਥੇ ਅਤੇ ਕਿਵੇਂ ਕਰ ਸਕਦੇ ਹਾਂ। ਪਰ ਸਿਧਾਂਤ ਅਤੇ ਵਿਵਹਾਰ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਰੇਕੀ ਸਿਧਾਂਤਾਂ ਦੀ ਡੂੰਘਾਈ ਦਾ ਅਹਿਸਾਸ ਹੋਣਾ ਜ਼ਰੂਰੀ ਹੈ। ਮਿਕਾਓ ਉਸੋਈ, ਰੇਕੀ ਹੀਲਿੰਗ ਦੇ ਸੰਸਥਾਪਕ ਨੇ ਸਾਨੂੰ ਸਿਧਾਂਤ ਦਿੱਤੇ ਅਤੇ ਇਸਦੇ ਕਈ ਰੂਪ ਸਾਨੂੰ ਮਿਲਦੇ ਹਨ। ਇਹਨਾਂ ਦਾ ਮੂਲ ਰੂਪ ਜਪਾਨੀ ਵਿੱਚ ਪੜ੍ਹਿਆ ਜਾ ਸਕਦਾ ਹੈ, ਲੇਕਿਨ ਪੰਜਾਬੀ ਦੇ ਸੱਭਿਆਚਾਰਕ ਮੁਹਾਵਰੇ ਵਿੱਚ ਇਹਨਾਂ ਦਾ ਤਰਜਮਾ ਇਸ ਤਰ੍ਹਾਂ ਹੋ ਸਕਦਾ ਹੈ। ਪਹਿਲਾ ਸਿਧਾਂਤ, ਮੈਂ ਤੇਰੀਆਂ ਬੇਅੰਤ ਬਖਸ਼ਿਸ਼ਾਂ ਲਈ ਸ਼ੁਕਰਾਨਾ ਕਰਦਾ ਹਾਂ। ਇਸ ਸਿਧਾਂਤ ਨੂੰ ਜੇਕਰ ਜੀਵਨ ਵਿੱਚ ਉਤਾਰ ਲਿਆ ਜਾਵੇ, ਜੀਵਨ ਦਾ ਮੂਲ ਮੰਤਰ ਬਣਾ ਲਿਆ ਜਾਵੇ ਤਾਂ ਜ਼ਿੰਦਗੀ ਚਮਤਕਾਰੀ ਢੰਗ ਨਾਲ ਬਦਲ ਸਕਦੀ ਹੈ। ਇਹ ਬਹੁਤ ਵੱਡਾ ਸਿਧਾਂਤ ਹੈ। ਕਿਸੇ ਸਿਆਣੇ ਨੇ ਕਿਹਾ ਹੈ ਕਿ ਪਰਮਾਤਮਾ ਨੇ ਸਾਨੂੰ ਇਹ ਜ਼ਿੰਦਗੀ ਅਤੇ ਇਸ ਦੀਆਂ ਬੇਅੰਤ ਨਿਯਮਤਾਂ ਦਿੱਤੀਆਂ ਹਨ। ਅਸੀਂ ਹਰ ਵੇਲੇ ਅਰਦਾਸ ਕਰਨ ਸਮੇਂ, ਹਰ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਵੇਲੇ ਅਤੇ ਹਰ ਸੰਤ ਕੋਲ ਜਾ ਕੇ ਹੋਰ ਅਤੇ ਹੋਰ ਮੰਗਦੇ ਹਾਂ, ਪਰ ਪਰਮਾਤਮਾ ਨੇ ਜੋ ਪਹਿਲਾਂ ਹੀ ਦਿੱਤਾ ਹੋਇਆ ਹੈ, ਉਸ ਲਈ ਧੰਨਵਾਦ ਕਦੇ ਨਹੀਂ ਕਰਦੇ। ਇਸ ਗੱਲ ਨੂੰ ਸਿਰਫ ਅਸੀਂ ਆਪਣੀ ਪਰਿਵਾਰਕ ਜ਼ਿੰਦਗੀ ਜਾਂ ਆਪਣੀ ਆਮ ਇਨਸਾਨੀ ਜ਼ਿੰਦਗੀ ਦੇ ਹਵਾਲੇ ਨਾਲ ਸਮਝ ਸਕਦੇ ਹਾਂ। ਜੇ ਅਸੀਂ ਆਪਣੇ ਜੀਵਨ ਸਾਥੀ, ਆਪਣੇ ਮਾਂ ਪਿਓ, ਆਪਣੇ ਦੋਸਤਾਂ ਮਿੱਤਰਾਂ ਅਤੇ ਹੋਰ ਸ਼ੁਭ ਚਿੰਤਕਾਂ ਤੋਂ ਹਰ ਰੋਜ਼ ਕੁਝ ਨਾ ਕੁਝ ਮੰਗਦੇ ਹੀ ਰਹੀਏ, ਹਮੇਸ਼ਾ ਸ਼ਿਕਾਇਤਾਂ ਹੀ ਕਰਦੇ ਰਹੀਏ ਅਤੇ ਜੋ ਕੁਛ ਉਹਨਾਂ ਦਾ ਦਿੱਤਾ ਹੁੰਦਾ ਹੈ ਉਸ ਲਈ ਕਦੇ ਵੀ ਧੰਨਵਾਦ ਨਾ ਕਰੀਏ ਤਾਂ ਕਿਹੋ ਜਿਹਾ ਲੱਗੇਗਾ। ਸਿਆਣੇ ਲੋਕਾਂ ਨੇ ਇਹ ਜੁਗਤ ਦੱਸੀ ਹੈ ਕਿ ਹਰ ਰੋਜ਼ ਸ਼ਿਕਾਇਤਾਂ ਕਰਨ ਵਾਲੇ ਕੁਦਰਤ ਨੂੰ ਵੀ ਚੰਗੇ ਨਹੀਂ ਲੱਗਦੇ। ਕੁਦਰਤ ਵੀ ਉਹਨਾਂ 'ਤੇ ਦਿਆਲ ਹੁੰਦੀ ਹੈ ਜਿਹੜੇ ਕੁਦਰਤ ਦੀਆਂ ਬੇਅੰਤ ਨਿਯਮਤਾਂ ਪ੍ਰਤੀ ਸ਼ੁਕਰਾਨੇ ਦੇ ਭਾਵਾਂ ਨਾਲ ਭਰੇ ਹੁੰਦੇ ਹਨ। ਇਸ ਕਰਕੇ ਪਹਿਲਾ ਰੇਕੀ ਸਿਧਾਂਤ ਇਹੀ ਹੈ ਕਿ ਆਪਣੇ ਪੂਰੇ ਜੀਵਨ ਨੂੰ ਭਾਵੇਂ ਇਸ ਵਿੱਚ ਕਿੰਨੀਆਂ ਵੀ ਦੁੱਖ ਤਕਲੀਫਾਂ, ਤੰਗੀਆਂ, ਬਿਮਾਰੀਆਂ, ਕਲੇਸ਼ ਅਤੇ ਮੁਸੀਬਤਾਂ ਹੋਣ, ਪਹਿਲਾਂ ਸ਼ੁਕਰਾਨੇ ਦੇ ਭਾਵਾਂ ਨਾਲ ਭਰੋ। ਜੋ ਨਹੀਂ ਹੈ ਉਸ ਦੀ ਨਾ ਸੋਚੋ। ਜੋ ਕੁਦਰਤ ਨੇ ਤੁਹਾਨੂੰ ਦਿੱਤਾ ਹੈ ਪਹਿਲਾਂ ਉਸ ਲਈ ਧੰਨਵਾਦ ਕਰੋ। ਦੁਨੀਆਂ ਵਿੱਚ ਕੋਈ ਇਨਸਾਨ ਅਜਿਹਾ ਨਹੀਂ ਜਿਸ ਕੋਲ ਕੁਝ ਵੀ ਅਜਿਹਾ ਨਾ ਹੋਵੇ ਜਿਸ ਲਈ ਉਹ ਪਰਮਾਤਮਾ ਦਾ ਅਤੇ ਕੁਦਰਤ ਦਾ ਧੰਨਵਾਦੀ ਨਾ ਹੋਵੇ। ਇਸ ਕਰਕੇ ਜ਼ਿੰਦਗੀ ਦੀਆਂ ਸਭ ਮੁਸੀਬਤਾਂ ਅਤੇ ਸਮੱਸਿਆਵਾਂ ਤੋਂ ਮੁਕਤੀ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸ਼ੁਕਰਾਨੇ ਦੀ ਅਵਸਥਾ ਵਿੱਚ ਲਿਆਓ। ਤੁਸੀਂ ਦੇਖੋਗੇ ਕਿ ਸਾਰਾ ਕੁਛ ਆਪਣੇ ਆਪ ਹੀ ਬਦਲਣ ਲੱਗੇਗਾ। ਸੋ ਰੇਕੀ ਦਾ ਪਹਿਲਾ ਸਿਧਾਂਤ, ਮੈਂ ਤੇਰੀਆਂ ਅਪਾਰ ਬਖਸ਼ਿਸ਼ਾਂ ਲਈ ਸ਼ੁਕਰਗੁਜ਼ਾਰ ਹਾਂ। ਰੇਕੀ ਦਾ ਦੂਸਰਾ ਸਿਧਾਂਤ, ਅੱਜ ਦੇ ਦਿਨ ਮੈਂ ਕ੍ਰੋਧ ਵਿੱਚ ਨਹੀਂ ਆਵਾਂਗਾ। ਗੁੱਸੇ ਨੂੰ ਦਬਾਉਣਾ ਖਤਰਨਾਕ ਹੋ ਸਕਦਾ ਹੈ ਜੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਉੱਠ ਰਿਹਾ ਹੋਵੇ, ਪਰ ਇੱਥੇ ਗੱਲ ਕ੍ਰੋਧ ਨੂੰ ਦਬਾਉਣ ਦੀ ਨਹੀਂ ਬਲਕਿ ਉਹਨਾਂ ਕਾਰਨਾਂ ਨੂੰ ਸਮਝ ਕੇ ਉਸਨੂੰ ਪੈਦਾ ਹੋਣ ਤੋਂ ਰੋਕਣ ਦੀ ਹੈ। ਗੁੱਸਾ ਸੌੜੀ ਦ੍ਰਿਸ਼ਟੀ ਦੀ ਪੈਦਾਵਾਰ ਹੁੰਦਾ ਹੈ। ਮਿਸਾਲ ਦੇ ਤੌਰ 'ਤੇ ਕੋਈ ਬੱਚਾ ਕੋਈ ਚੀਜ਼ ਤੋੜ ਦਿੰਦਾ ਹੈ ਤਾਂ ਤੁਸੀਂ ਅਕਸਰ ਉਸ ਨਾਲ ਗੁੱਸਾ ਹੁੰਦੇ ਹੋ। ਪਰ ਸਮਝਣ ਵਾਲੀ ਗੱਲ ਇਹ ਹੈ ਕਿ ਬੱਚੇ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ। ਉਸਨੇ ਜੋ ਵੀ ਕੀਤਾ ਅਣਭੋਲਪੁਣੇ ਵਿੱਚ ਕੀਤਾ। ਜੇ ਤੁਸੀਂ ਇਹ ਗੱਲ ਸਮਝ ਲਓ ਤਾਂ ਗੁੱਸਾ ਨਹੀਂ ਕਰੋਗੇ। ਇਹੀ ਵਜ੍ਹਾ ਹੈ ਕਿ ਅਕਸਰ ਬੱਚੇ ਦੇ ਮਾਂ ਪਿਓ ਬੱਚੇ ਨਾਲ ਗੁੱਸੇ ਹੁੰਦੇ ਹਨ ਪਰ ਦਾਦਾ ਦਾਦੀ ਅਤੇ ਨਾਨਾ ਨਾਨੀ ਨਹੀਂ, ਕਿਉਂਕਿ ਦਾਦਾ ਦਾਦੀ ਅਤੇ ਨਾਨਾ ਨਾਨੀ ਵਿੱਚ ਜ਼ਿੰਦਗੀ ਦੇ ਅਨੁਭਵ ਨੇ ਉਹ ਠਰੰਮਾ ਅਤੇ ਸੋਝੀ ਪੈਦਾ ਕਰ ਦਿੱਤੀ ਹੁੰਦੀ ਹੈ ਜਿਸ ਨਾਲ ਉਹ ਸਮਝ ਸਕਦੇ ਹਨ ਕਿ ਬੱਚੇ ਨੂੰ ਗੁੱਸੇ ਹੋਣ ਦਾ ਕੋਈ ਫਾਇਦਾ ਨਹੀਂ। ਪਰ ਮਾਂ ਬਾਪ ਅਜੇ ਖੁਦ ਬਚਪਨੇ 'ਚੋਂ ਨਿਕਲ ਰਹੇ ਹੁੰਦੇ ਹਨ, ਜ਼ਿੰਦਗੀ ਵਿੱਚ ਹੋਰ ਪਰਿਸਥਿਤੀਆਂ ਵਿੱਚ ਵੀ ਕ੍ਰੋਧ ਸਾਨੂੰ ਇਸੇ ਤਰ੍ਹਾਂ ਸੀਮਿਤ ਦ੍ਰਿਸ਼ਟੀ ਕਾਰਨ ਆਉਂਦਾ ਹੈ। ਅਤੇ ਇਹੀ ਵਜ੍ਹਾ ਹੈ ਕਿ ਜਿਹੜੇ ਲੋਕ ਰੂਹਾਨੀ ਤੌਰ 'ਤੇ ਉੱਚੇ ਉੱਠ ਚੁੱਕੇ ਹੁੰਦੇ ਹਨ ਉਹ ਕਿਸੇ ਗੱਲ ਤੋਂ ਉਤੇਜਿਤ ਨਹੀਂ ਹੁੰਦੇ ਅਤੇ ਨਾ ਹੀ ਕ੍ਰੋਧ ਵਿੱਚ ਆਉਂਦੇ ਹਨ। ਸਾਡੇ ਪਵਿੱਤਰ ਗ੍ਰੰਥਾਂ ਵਿੱਚ क्रोध तों बचन दी वार वार ताकीद कीती गई है। कई पढ़े लिखे लोग इस सवाल करते हैं कि क्रोध कुदरती प्रवृत्ति है अते क्रोध करन नाल की हो जाएगा। रेकी दे विद्यार्थी दे तौर ते हुण असी जदों इंसानी शरीर इस दे ऊर्जा घेरे अते ब्रह्मंडी ऊर्जा नाल इस दे संबंध नूं समझ सकते हाँ तां कुछ इस गल दा अंदाजा भी लगा सकते हाँ कि क्रोध साड़ी ऊर्जा नाल की करदा होवेगा। समुच्चा इंसानी वजूद शरीर ते मन उस ऊर्जा दा नाच है। क्रोध दे भाव इस ऊर्जा दे खूबसूरत नृत्य विच की खलबली मचाउंदे होणगे उस दी कल्पना असीं कर सकदे हां। क्रोध साड़ियां किन्नियां ही बीमारियां दी जड़ है। सियाणे कहिंदे हन कि तुसीं हफ्ता भर साधना ध्यान नाल अपनी ऊर्जा नूं संतुलन विच लियाओ ते उस तों बाद 5 मिनट लई गुस्से विच आ जाओ। 5 मिनट दा गुस्सा तुहाडी हफ्ते दी कमाई नूं मिट्टी विच मिलाएगा। यही वजह है कि रूहानी लोकां ने वार वार क्रोध तों बचण दी ताकीद कीती है। रेकी दा तीजा सिद्धांत, अज दे दिन मैं चिंता नहीं लावांगा। जब तुहानूं परमात्मा कुदरत जां अपने आप ते विश्वास नहीं हुंदा तुसीं उदों ही चिंता करदे हो। जिंदगी विच कई तरह दियां मुश्किलां आ सकदियां हन। इन्हां मुश्किलां दा हल इन्हां दा हल कढ़न नाल ही संभव है, चिंता करन नाल नहीं। जदों कोई समस्या आउंदी है तां सब तो पहला इस गल नूं स्वीकार करो कि इह समस्या आ गई है। इस गल नूं लैके अपने मन नाल ना लड़ो कि इह समस्या आई क्यों। जे समस्या आ गई है तां हुण इह इक सच्चाई है। इस दा हल चिंता नहीं, समस्या नूं दूर करना है। कुछ चिंतावां असी वर्तमान दियां समस्यावां नूं लैके करदे हां अते कुछ अजिहियां समस्यावां बारे सोचदे रहने हां जिहड़ियां भविख विच आ सकदियां हन। कुदरत बलवान है अते तुहानूं पता नहीं कि अगे की होण वाला है। तुसीं भविख नूं नहीं जाणदे। जे भविख विच कोई समस्या आएगी ता उसका हल भी सोचण नाल ही संभव होएगा। इस करके रूहानी आगुआं ने बहुत जोर नाल एक गल कही है कि चिंता तो बचिया जावे ते सोचिया जावे, समझिया जावे। जिवें कि बाणी विच लिखिया है, तू काहे डोले प्राणियां तुद राखेगा सिरजनहार। एक पंजाबी कहावत है कि चिंता चिखा बराबर। चिंता एक खतरनाक रोग है। ये इंसान दे तन मन विच हजारां तरह दियां बीमारियां दा बीज बीजदा है। रेकी प्रैक्टिस करन वाले व्यक्ति लई ये एक बुनियादी असूल है कि वह चिंता करन वाली बुद्धि तो अपने आप नूं बाहर कढ़े। इस वास्ते भी अपनी सोच ते दृष्टि नूं विशाल करन दी लोड़ है। जिहड़े लोग जिंदगी नूं बहुत छोटे दायरे विच देखदे हन उही चिंता दा शिकार हुंदे हन। जे कुदरत दे विशाल पसारे नूं तुसी देखो तां इन्ने वड्डे ब्रह्मंड विच इंसानी जीवन दियां निक्कियां निक्कियां समस्यावां ते चिंता मूर्खता ही लगती है। रेकी दा चौथा सिद्धांत, मैं ईमानदारी ते रूह नाल अपना काम करांगा। ये बहुत वड्डा सिद्धांत है। ये सिद्धांत ए कि कोई इंसान भी किसी दूजे नाल हेराफेरी नहीं कर सकता। कोई भी इंसान किसी दूसरे नाल बेईमानी नहीं कर सकता। इसी तरह कोई भी इंसान किसी दूसरे प्रति अणगहली नहीं दिखा सकता। इसका कारण यह है कि असी जिस ऊर्जा दे बने हाँ अते ब्रह्मांड की ऊर्जा नाल साडा जिस तरह का रिश्ता है वो इस तरह का है कि जो कुछ तुसी दूजियां नाल करन दा भुलेखा पाल रहे हो वो असल विच तुहाडे अंदर कोई जहर भर रहा है। बेईमानी ते हेराफेरी आत्मघाती है। जद कोई इंसान हेराफेरी अते भ्रिष्ट तरीकियां ते आधारित जीवन जीउंदा है तां ओ खुद अपने अते अपने परिवार लई किन्नी तरह दियां जटिल बीमारियां नूं सद्दा दिंदा है। इसे तरह कोई भी कम तुसी जिस तरह दी सोच नाल करदे हो तां उसका असर तुहाडी अपनी ऊर्जा ते पैंदा है। तुसी किसे नौकरी विच कम चोरी करदे हो, फाहा वड़न वाली सोच नाल काम करते हो, काम नू भार समझ के करते हो, यह सारा कुछ तुहाडे अपने ते असर करता है। इस गल नू समझो कि तुसी बहुत नाजुक हो। जो कुछ भी तुसी करते हो वो तुहाडे मन ते ऊर्जा देही ते उकर रहा है। बेईमानी करनी, काम चोरी करनी, कोई काम रूह नाल ना करना, बिल्कुल इस तरह की ही गल है कि तुहानू किते फ्री विच जहरीला जां खराब होया खाना मिल रहा है ते तुसी उसनू अपने अंदर सुट रहे हो। तुसी इस गल का अंदाजा नहीं लगा सकते कि तुसी इस नाल अपना किन्ना नुकसान करते हो। सोरेकी का चौथा सिद्धांत, मैं ईमानदारी ते रूह नाल अपना काम करांगा। रेकी का पंजवां सिद्धांत, दूजियां प्रति दयालता का वतीरा रखो। यह भी पहला बयान किए सिद्धांतों का ही विस्तार है। इसका सार भी यही है कि कुछ भी तुसी दूजियां लई नहीं करते। यह भुलेखा है कि तुसी कुछ दूजियां लई करते हो। जिस तरह की सोच वतीरा तुसी दूजियां प्रति रखते हो उस नाल एक खास तरह की खुराक तुसी अपनी आत्मा अते ऊर्जा देही नूं देंदे हो। जदों तुसी दूजियां प्रति प्यार दयालता अते हमदर्दी का भाव रखते हो तां इस नाल अपनी आत्मा नूं भी प्यार की खुराक देंदे हो। अपने आप नूं पॉजिटिव ऊर्जा नाल चार्ज करते हो ते जदों तुसी दूजियां नूं नफरत करते हो ते अपने आप नूं भी नैगेटिव ऊर्जा नाल चार्ज करते हो। जदों दूजियां दा बुरा सोचते हो तां बुरी सोच नाल अपने आप नूं चार्ज करते हो। इस करके उसूई दा यह सिद्धांत कि सब लोकां जानवरां पौद्यां अते कुदरत दी हर शै प्रति प्यार ते दयालता दा भाव रखो। अपने आप नूं तंदुरुस्त, खुश अते चढ़दी कला विच रखण लई ए सब तों सस्ती ऊर्जा है। बिना कोई टॉनिक या दवाई लिया तुसी अपने आप नूं बेअंत पॉजिटिव ऊर्जा नाल भरपूर कर सकते हो। सो इस करके एक बारी फिर दोहरांदे हां, रब्बी बख्शिशां लैण लई पवित्र विधि ते बहुत सारियां बीमारियां दी रूहानी दवाई अज दे दिन क्रोध ना करो, चिंता ना करो, अपना काम रूह नाल करो, दूजियां ते मेहरबान रहो।